ਅੱਜ ਦੀਆਂ ਮੁੱਖ ਖਬਰਾਂ ਹਨ। ਰੂਸ ਅਤੇ ਯੂਕਰੇਨ ਵਿਚਕਾਰ ਲੜਾਈ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਕੂਟਨੀਤਿਕ ਗੱਲਬਾਤ। ਆਸਟ੍ਰੇਲੀਆ ਵਿੱਚ ਤੇਲ ਦੀਆਂ ਵੱਧਦੀਆਂ ਕੀਮਤਾਂ ਬਾਰੇ ਚਿੰਤਾਵਾਂ। ਅਤੇ ਖੇਡਾਂ ਵਿੱਚ ਆਸਟ੍ਰੇਲੀਆ ਨੇ ਚੈਲਸੀ ਫੁੱਟਬਾਲ ਕਲੱਬ ਦੇ ਰੂਸੀ ਅਰਬਪਤੀ ਮਾਲਕ 'ਤੇ ਲਗਾਈਆਂ ਪਾਬੰਦੀਆਂ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਪੋਲਿਸ਼ ਸਰਹੱਦ ਦੇ ਨੇੜੇ ਇੱਕ ਬੇਸ ਉੱਤੇ ਇੱਕ ਮਿਜ਼ਾਈਲ ਹਮਲਾ ਜਿਸ ਵਿੱਚ 35 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ ਤੋਂ ਬਾਅਦ ਹੁਣ ਯੂਕਰੇਨੀ ਅਤੇ ਰੂਸੀ ਅਧਿਕਾਰੀ ਦੁਬਾਰਾ ਗੱਲਬਾਤ ਕਰਨ ਲਈ ਤਿਆਰ ਨੇ। ਫਰਵਰੀ ਦੇ ਅਖੀਰ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ ਇੱਕ ਵਿਸ਼ੇਸ਼ ਆਪਰੇਸ਼ਨ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਇਸ ਲੜਾਈ ਨੂੰ ਖਤਮ ਕਰਨ ਲਈ ਗੱਲਬਾਤ ਜਾਰੀ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ। ਵਾਈਟ ਹਾਊਸ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੋਵੇਂ ਇਸ ਹਮਲੇ ਲਈ ਰੂਸ ਨੂੰ ਜਵਾਬਦੇਹ ਬਣਾਉਣ ਲਈ ਵਚਨਬੱਧ ਨੇ। ਅਮਰੀਕਾ ਦੇ ਵਿਸ਼ੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਉਹਨਾਂ ਦੇ ਯੂਕਰੇਨੀ ਹਮਰੁਤਬਾ ਡੈਮਿਟਰੀ ਕੁਲੇਬਾ ਨੇ ਵੀ ਰੂਸ ਨਾਲ ਸੰਘਰਸ਼ ਨੂੰ ਖਤਮ ਕਰਨ ਲਈ ਕੂਟਨੀਤਿਕ ਯਤਨਾਂ 'ਤੇ ਚਰਚਾ ਕੀਤੀ ਹੈ। ਇੱਕ ਯੂਕਰੇਨ ਵਾਰਤਾਕਾਰ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਕੁਝ ਨਤੀਜਿਆਂ ਦੀ ਉਮੀਦ ਕਰ ਰਿਹਾ ਹੈ। ਰੂਸੀ ਬਲਾਂ ਨੇ ਇੱਕ ਅਮਰੀਕੀ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਹੈ ਅਤੇ 2 ਹੋਰ ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਜ਼ਖਮੀ ਪੱਤਰਕਾਰਾਂ ਵਿੱਚੋਂ ਇੱਕ ਦਾ ਕਹਿਣਾ ਹੈ ਕਿ ਉਹ ਇਰਪਿਨ ਤੋਂ ਭੱਜ ਰਹੇ ਸ਼ਰਨਾਰਥੀਆਂ ਦੀ ਫਿਲਮ ਬਣਾ ਰਿਹਾ ਸੀ ਜਦੋਂ ਉਸਨੂੰ ਰਸਤੇ ਵਿੱਚ ਇੱਕ ਚੈੱਕ ਪੁਆਇੰਟ ਤੋਂ ਲੰਘਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਐਤਵਾਰ ਸਵੇਰੇ ਹਵਾਈ ਹਮਲੇ ਤੋਂ ਬਾਅਦ ਮੁੜ ਤੋਂ ਨਾਟੋ ਨੂੰ ਨੋ ਫਲਾਈ ਜ਼ੋਨ ਸਥਾਪਿਤ ਕਰਨ ਦੀ ਅਪੀਲ ਕੀਤੀ ਹੈ।
An American journalist, Brent Renaud, was killed today in the Kyiv region. His colleague was wounded. It was a deliberate attack of Russian troops. They knew what they were doing. But it seems like not everyone in the West knows what they are doing.
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆ ਵਾਸੀਆਂ ਦੇ ਰਹਿਣ ਸਹਿਣ ਦੇ ਜੀਵਨ 'ਤੇ ਪਏ ਦਬਾਅ ਕਾਰਨ ਕਾਫ਼ੀ ਚਿੰਤਤ ਹੈ, ਕਿਉਂਕਿ ਖਪਤਕਾਰ ਪੈਟਰੋਲ ਦੀਆਂ ਭਾਰੀ ਕੀਮਤਾਂ ਦਾ ਸਾਹਮਣਾ ਕਰ ਰਹੇ ਨੇ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਤੇਲ ਦੀਆਂ ਕੀਮਤਾਂ ਵਿੱਚ $2 ਪ੍ਰਤੀ ਲੀਟਰ ਤੋਂ ਵੱਧ ਦੀ ਛਾਲ ਨੂੰ ਯੂਕਰੇਨ 'ਤੇ ਰੂਸੀ ਫੌਜ ਦੇ ਹਮਲੇ ਅਤੇ ਵਿਸ਼ਵਵਿਆਪੀ ਦਬਾਅ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ। ਦੇਸ਼ ਦੇ ਸੰਸਦ ਮੈਂਬਰਾਂ ਨੇ ਸਰਕਾਰ ਨੂੰ ਤੇਲ ਅਤੇ ਵਾਹਨ ਚਾਲਕਾਂ ਨੂੰ ਕੁਝ ਰਾਹਤ ਦੇਣ ਲਈ ਤੇਲ ਦੀ ਐਕਸਾਈਜ਼ ਵਿੱਚ ਕਟੌਤੀ ਕਰਨ ਦੀ ਮੰਗ ਕੀਤੀ ਹੈ। ਸ਼੍ਰੀ ਮੋਰਿਸਨ ਦਾ ਕਹਿਣਾ ਹੈ ਕਿ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ 'ਤੇ ਦਬਾਅ ਨੂੰ ਘੱਟ ਕਰਨ ਦਾ ਕੋਈ ਵੀ ਫੈਸਲਾ ਇਸ ਮਹੀਨੇ ਦੇ ਅੰਤ ਵਿੱਚ ਸੰਘੀ ਬਜਟ ਦੀ ਰਾਤ ਤੱਕ ਨਹੀਂ ਲਿਆ ਜਾਵੇਗਾ।
There's always a lot of speculation before budgets, and so I will leave the government's decisions for budget to that night. That's what's important. But there are many pressures on cost of living, and that's why our tax cuts are so important.
ਰੱਖਿਆ ਬਲਾਂ ਦਾ ਕਹਿਣਾ ਹੈ ਕਿ ਉਹ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨਾਲ ਮਿਲ ਕੇ ਕੰਮ ਕਰ ਰਹੇ ਨੇ ਅਤੇ ਸਮਝਦੇ ਹਨ ਕਿ ਇਸ ਕੁਦਰਤੀ ਆਫ਼ਤ ਤੋਂ ਵਸਨੀਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਨਿਊ ਸਾਊਥ ਵੇਲਸ ਅਤੇ ਕੁਈਨਜ਼ਲੈਂਡ ਦਾ ਭਾਈਚਾਰਾ ਦੋਵਾਂ ਰਾਜਾਂ ਵਿੱਚ ਗੰਭੀਰ ਹੜ੍ਹਾਂ ਦੇ ਜਵਾਬ ਵਿੱਚ ਹੁਣ ਸਫਾਈ ਪ੍ਰਕਿਰਿਆ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਮੇਜਰ ਜਨਰਲ ਡੇਵਿਡ ਥੋਮੇ ਦਾ ਕਹਿਣਾ ਹੈ ਕਿ ਹੜ੍ਹਾਂ ਤੋਂ ਰਿਕਵਰੀ ਵਿੱਚ ਮਦਦ ਕਰਨ ਲਈ 7,000 ਤੋਂ ਵੱਧ ਲੋਕਾਂ ਦੀ ਬਣੀ ਇੱਕ ਟਾਸਕ ਫੋਰਸ ਅਤੇ 9 ਹੈਲੀਕਾਪਟਰ 2 ਰਾਜਾਂ ਵਿੱਚ ਸਹਾਇਤਾ ਕਰ ਰਹੇ ਨੇ।
In northern New South Wales, particularly in the Lismore government area, our heavy plant operators continue to clear the debris and restore access to services.
ਸਾਬਕਾ ਐਮਰਜੈਂਸੀ ਸੇਵਾਵਾਂ ਦੇ ਮੁਖੀਆਂ ਦਾ ਇੱਕ ਸਮੂਹ ਸਰਕਾਰ ਨੂੰ ਸਰੋਤਾਂ ਅਤੇ ਤਿਆਰੀ 'ਤੇ ਪੈਸਾ ਖਰਚਣ ਲਈ ਜ਼ੋਰ ਦੇ ਰਿਹਾ ਹੈ, ਕਿਉਂਕਿ ਉਹ ਇਸ ਸਾਲ ਦੀ ਹੜ੍ਹ ਪ੍ਰਤੀਕਿਰਿਆ ਨੂੰ ਇੱਕ ਕਮਜ਼ੋਰ ਪ੍ਰਤੀਕਿਰਿਆ ਵਜੋਂ ਦੇਖ ਰਹੇ ਨੇ। ਜਲਵਾਯੂ ਕਾਰਵਾਈ ਲਈ ਐਮਰਜੈਂਸੀ ਲੀਡਰਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਆਸਟ੍ਰੇਲੀਆ ਨੂੰ ਰਿਹਾਇਸ਼ ਲਈ ਇੱਕ ਖਤਰਨਾਕ ਸਥਾਨ ਵਜੋਂ ਮਾਨਤਾ ਦੇ ਰਹੀ ਹੈ ਅਤੇ ਉਹਨਾਂ ਨੇ ਸਕੌਟ ਮੋਰਿਸਨ 'ਤੇ ਹੜ੍ਹਾਂ ਦੌਰਾਨ ਸਰਗਰਮ ਹੋਣ ਵਿੱਚ ਅਸਫਲ ਰਹਿਣ ਦਾ ਵੀ ਦੋਸ਼ ਲਗਾਇਆ ਹੈ। ਨਿਊ ਸਾਊਥ ਵੇਲਸ ਦੇ ਸਾਬਕਾ ਫਾਇਰ ਕਮਿਸ਼ਨਰ ਗ੍ਰੈਗ ਮੁਲਿਨਸ ਨੇ SBS ਨਿਊਜ਼ ਨੂੰ ਦੱਸਿਆ ਕਿ ਦੇਸ਼ ਦੀਆਂ ਸਭ ਤੋਂ ਵੱਡੀਆਂ ਕੁਦਰਤੀ ਆਫਤਾਂ ਵਿੱਚੋਂ ਇੱਕ ਹੜ੍ਹਾਂ ਤੋਂ ਬਾਅਦ ਹੜ੍ਹ ਪ੍ਰਭਾਵਿਤ ਭਾਈਚਾਰੇ ਗੁੱਸੇ ਵਿੱਚ ਨੇ।
They've been in shock, they've been numb. Now they're realizing the enormity of the situation that they find themselves in, and they want action by the federal government. And the states and territories have been hit over and over again by bushfires, by floods, by COVID, now by this latest natural disaster, which is enormous.
Queensland ਦੇ ਸਿਹਤ ਮੰਤਰੀ ਨੇ ਖੁਲਾਸਾ ਕੀਤਾ ਹੈ ਕਿ ਉਹ COVID-19 ਲਈ ਸਕਾਰਾਤਮਕ ਪਾਈ ਗਈ ਹੈ। ਅੱਜ ਰਾਜ ਵਿੱਚ ਸਥਾਨਕ ਤੌਰ 'ਤੇ ਲਗਭਗ 4,000 ਨਵੇਂ ਮਾਮਲੇ ਅਤੇ 2 ਮੌਤਾਂ ਦਰਜ ਕੀਤੀਆਂ ਗਈਆਂ ਨੇ। ਯੂਏਟ ਡੀਥ ਨੇ ਰਿਪੋਰਟ ਕੀਤੀ ਹੈ ਕਿ ਉਸ ਵਿੱਚ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਨੇ ਅਤੇ ਉਹ ਸਿੱਖਿਆ ਮੰਤਰੀ ਗ੍ਰੇਸ ਗ੍ਰੇਸ ਤੋਂ ਬਾਅਦ ਬਿਮਾਰੀ ਨਾਲ ਸੰਕ੍ਰਮਿਤ ਹੋਣ ਵਾਲੀ ਦੂਜੀ ਮੰਤਰੀ ਹੈ। ਸੋਮਵਾਰ ਨੂੰ ਸਿਹਤ ਅਧਿਕਾਰੀਆਂ ਵੱਲੋਂ 3,797 ਨਵੇਂ COVID-19 ਮਾਮਲਿਆਂ ਦੀ ਰਿਪੋਰਟ ਕੀਤੇ ਜਾਣ ਤੋਂ ਬਾਅਦ ਮਿਸ ਡੀਥ ਨੇ ਪੁਸ਼ਟੀ ਕੀਤੀ ਕਿ ਉਹ ਪੂਰੀ ਤਰ੍ਹਾਂ ਟੀਕਾਕਰਨ ਹਾਸਲ ਕਰ ਚੁੱਕੀ ਹੈ ਅਤੇ ਘਰ ਵਿੱਚ ਹੀ ਆਈਸੋਲੇਟ ਕਰ ਰਹੀ ਹੈ। ਨਿਊਜ਼ੀਲੈਂਡ ਸਰਕਾਰ ਇਸ ਹਫ਼ਤੇ ਆਪਣੀ ਸਰਹੱਦ ਨੂੰ ਮੁੜ ਖੋਲ੍ਹਣ ਬਾਰੇ ਵਧੇਰੇ ਵੇਰਵਿਆਂ ਦਾ ਖੁਲਾਸਾ ਕਰੇਗੀ, ਜਿਸ ਨਾਲ ਜ਼ਿਆਦਾਤਰ COVID-19 ਯਾਤਰਾ ਪਾਬੰਦੀਆਂ ਨੂੰ ਖਤਮ ਕਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਜਸਿੰਡਾ ਆਰਡਨ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆਈ ਯਾਤਰੀਆਂ ਲਈ ਆਗਮਨ ਦੀ ਮਿਤੀ ਨੂੰ ਅੱਗੇ ਲਿਆਉਣ 'ਤੇ ਵਿਚਾਰ ਕਰ ਰਹੀ ਹੈ, ਕਿਉਂਕਿ ਇਸ ਸਮਾਂ ਸੀਮਾ ਨੂੰ ਬਦਲਣਾ ਹੁਣ ਸੁਰੱਖਿਅਤ ਮਹਿਸੂਸ ਹੋ ਰਿਹਾ ਹੈ। ਪਿਛਲੇ ਮਹੀਨੇ ਸਰਕਾਰ ਵੱਲੋਂ ਸਰਹੱਦ ਮੁੜ ਖੋਲ੍ਹਣ ਦੀ ਰਣਨੀਤੀ ਲਈ ਵਚਨਬੱਧ ਹੋਣ ਤੋਂ ਬਾਅਦ ਆਸਟ੍ਰੇਲੀਆਈ ਲੋਕ ਜੁਲਾਈ ਵਿੱਚ ਦੇਸ਼ ਵਿੱਚ ਮੁੜ ਪ੍ਰਵੇਸ਼ ਕਰਨ ਦੇ ਯੋਗ ਹੋਣ ਵਾਲੇ ਸਨ। 2 ਸਾਲਾਂ ਲਈ ਸਖ਼ਤ ਸਰਹੱਦੀ ਪਾਬੰਦੀਆਂ ਤੋਂ ਬਾਅਦ ਕੋਰੋਨਾ ਵਾਇਰਸ ਦਾ ਓਮੀਕ੍ਰੋਨ ਰੂਪ ਸੰਭਾਵਿਤ ਤੌਰ 'ਤੇ ਇਹ ਪ੍ਰਦਰਸ਼ਿਤ ਕਰ ਰਿਹਾ ਹੈ ਕਿ ਹੁਣ ਸਖ਼ਤ ਸਰਹੱਦੀ ਪਾਬੰਦੀਆਂ ਕੰਮ ਨਹੀਂ ਕਰ ਰਹੀਆਂ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਡਾਰਸੀ ਬ੍ਰਾਊਨ ਦਾ ਕਹਿਣਾ ਹੈ ਕਿ ਜੇਕਰ ਉਸਦੇ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਉਸਨੂੰ ਮਹਿਲਾ ਵਿਸ਼ਵ ਕੱਪ ਵਿੱਚ ਟੀਮ ਤੋਂ ਆਰਾਮ ਦਿੱਤਾ ਜਾਂਦਾ ਹੈ ਤਾਂ ਉਹ ਇਸ ਫੈਸਲੇ ਦਾ ਸਵਾਗਤ ਕਰੇਗੀ। 19 ਸਾਲਾ ਖਿਡਾਰਨ ਨੇ ਕੱਲ੍ਹ ਦੇ ਮਹਿਲਾ ਵਿਸ਼ਵ ਕੱਪ ਦੇ ਮੈਚ ਵਿੱਚ 3 ਵਿਕਟਾਂ ਲੈ ਕੇ ਆਸਟ੍ਰੇਲੀਆ ਦੀ ਨਿਊਜ਼ੀਲੈਂਡ ਉੱਤੇ ਸ਼ਾਨਦਾਰ ਜਿੱਤ ਵਿੱਚ ਇੱਕ ਬਹੁਤ ਹੀ ਅਹਿਮ ਯੋਗਦਾਨ ਪਾਇਆ ਸੀ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਸਦਾ ਆਸਟ੍ਰੇਲੀਆ ਦੇ ਅਗਲੇ ਮੈਚ ਲਈ ਚੁਣਿਆ ਜਾਣਾ ਯਕੀਨੀ ਹੈ, ਜੋ ਕਿ ਕੱਲ੍ਹ ਮੰਗਲਵਾਰ ਨੂੰ ਵੈਸਟ ਇੰਡੀਜ਼ ਦੇ ਖਿਲਾਫ ਵੈਲਿੰਗਟਨ ਵਿੱਚ ਖੇਡਿਆ ਜਾਵੇਗਾ। ਬ੍ਰਾਊਨ ਦਾ ਕਹਿਣਾ ਹੈ ਕਿ ਹਾਲਾਂਕਿ ਉਹ ਹਰ ਸਮੇਂ ਖੇਡਣਾ ਚਾਹੁੰਦੀ ਹੈ, ਪਰ ਉਹ ਖੇਡ ਦੇ ਬਦਲਾਅ ਨੂੰ ਸਮਝਦੀ ਹੈ ਕਿਉਂਕਿ ਇਹ ਲੰਬੇ ਸਮੇਂ ਲਈ ਉਸ ਦੇ ਹਿੱਤ ਵਿੱਚ ਹੋ ਸਕਦਾ ਹੈ।
With the, I guess, the pass of young fast bowlers, there's been a fair few injuries. So when management sort of say that I need a rest, you've just got to trust them and know that it's in your best interest to keep you going for the long run. So, I want to play every game, but totally understand when and if I need to be rested because, I guess it's not just this tournament. I guess it's the rest of my bowling career that's they're looking at, I suppose.
ਬ੍ਰਿਟਿਸ਼ ਸਰਕਾਰ ਦੀ ਕਾਰਵਾਈ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਚੈਲਸੀ ਫੁੱਟਬਾਲ ਕਲੱਬ ਦੇ ਰੂਸੀ ਅਰਬਪਤੀ ਮਾਲਕ 'ਤੇ ਪਾਬੰਦੀਆਂ ਲਗਾ ਦਿੱਤੀਆਂ ਨੇ। ਸਰਕਾਰ ਦੁਆਰਾ ਸੰਪੱਤੀ ਫਰੀਜ਼ ਅਤੇ ਯਾਤਰਾ ਪਾਬੰਦੀ ਲਗਾਏ ਜਾਣ ਤੋਂ ਬਾਅਦ ਰੋਮਨ ਅਬਰਾਮੋਵਿਚ ਨੂੰ ਇੰਗਲਿਸ਼ ਪ੍ਰੀਮੀਅਰ ਲੀਗ ਕਲੱਬ ਚਲਾਉਣ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਅਲੀਗਾਰ 'ਚ 7 ਅਮੀਰ ਰੂਸੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ UK ਸਰਕਾਰ ਦੁਆਰਾ ਪਾਬੰਦੀਆਂ ਦੇ ਇੱਕ ਹੋਰ ਦੌਰ ਵਿੱਚ ਨਿਸ਼ਾਨਾ ਬਣਾਇਆ ਗਿਆ ਹੈ। ਆਸਟ੍ਰੇਲੀਆ ਦੀਆਂ ਪਾਬੰਦੀਆਂ ਦੇ ਤਾਜ਼ਾ ਦੌਰ ਵਿੱਚ ਵੀ 30 ਤੋਂ ਵੱਧ ਰੂਸੀ ਵਿਅਕਤੀ ਸ਼ਾਮਲ ਨੇ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 72 ਸੈਂਟ, ਭਾਰਤ ਵਿੱਚ 55 ਰੁਪਏ 53 ਪੈਸੇ ਅਤੇ ਪਾਕਿਸਤਾਨ ਵਿੱਚ 129 ਰੁਪਏ 75 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ, ਕੈਨਬਰਾ ਅਤੇ ਬ੍ਰਿਸਬੇਨ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ ਕ੍ਰਮਵਾਰ 27, 23 ਅਤੇ 28 ਡਿਗਰੀ। ਮੈਲਬਰਨ, ਹੋਬਾਰਟ ਅਤੇ ਸਿਡਨੀ ਥੋੜ੍ਹੀਆਂ ਬਹੁਤ ਕਣੀਆਂ, ਤਾਪਮਾਨ ਕ੍ਰਮਵਾਰ 28, 21 ਅਤੇ 25 ਡਿਗਰੀ। ਐਡੀਲੇਟ, ਨਮੀ ਅਤੇ ਨਾਲ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ 32 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।